वंदनीय कुमार सर्वकला समरथ लोगन ते राखो प्रभु नानक दे कर हथ बिरत बिरत प्रभ आया परया तो शरनाय नानक की प्रभ बेनती अपनी पगती लाए प्यारे जलते दर्शन पाया संसार क्या दर्शन पाया संसार उतर दर्शन पाया संसार उतर गया रे जब से दर्शन पाया संसार उतर गया
बुलाया
था मेरा वो उतर गया, था मेरा वो उतर
ਘਰ ਕਰੋ ਨੇਤਰਾਂ ਦੇ ਨਾਲ ਗੁਰੂ ਸਰੂਪ ਦੇ ਦਰਸ਼ਨ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰੋ, ਵਿਚਾਰਨ ਤੋਂ ਬਾਅਦ ਹਿਰਦੇ ਚ ਧਾਰਨ ਕਰੋ, ਮੰਨੋ ਉਸ ਦੇ ਬਾਅਦ ਮਹਾਰਾਜ ਕਹਿੰਦੇ ਫੇਰ ਲੇਖੇ ਵਿੱਚ ਪੈ ਜਾਏਗਾ ਤੁਹਾਡਾ ਆਉਣਾ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਹਰ ਤਿਨਕਾ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਨੇ। ਦੂਸਰੇ ਪਾਸੇ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਐਵੇਂ ਹੀ ਨਾ ਮਨ ਵਿੱਚ ਭਰਮ ਕਰ ਲਿਓ ਕਿ ਅਸੀਂ ਗਾ ਰਹੇ ਹਾਂ, ਅਸੀਂ ਸੁਣ ਰਹੇ ਹਾਂ, ਪਰ ਜਦ ਤੱਕ ਪੂਰੀ ਵਿਧੀ ਨਹੀਂ ਬਣਾਉਂਦੇ ਉਨੀ ਦੇਰ ਤੱਕ ਕੋਈ ਫਾਇਦਾ ਨਹੀਂ ਹੋਇਆ ਕਰਦਾ। ਗਾਏ ਸੁਣੇ ਅੱਖਾਂ ਵਿੱਚ ਪਾਈਐ ਨਾ ਭਰਮ ਪਰ, ਗਾਉਂਦਾ ਵੀ ਹੈ ਸੁਣਦਾ ਵੀ ਹੈ ਅੱਖਾਂ ਮੀਤੀ ਬੈਠਾ ਵੀ ਹੈ, ਪਰਮ ਪਦ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ। ਗੁਰਾ ਉਪਦੇਸ਼ ਚਾਹੁੰਦਾ ਰਿਦੇ ਨਾ ਕਮਾਈ, ਜਿੰਨਾ ਚਿਰ ਗੁਰੂ ਦੇ ਉਪਦੇਸ਼ ਨੂੰ ਰਿਦੇ ਵਿੱਚ ਧਾਰਨ ਕਰਕੇ ਅਸੀਂ ਕਮਾਈ ਨਹੀਂ ਕਰਦੇ, ਗਾਵਿਆ ਸੁਣਿਆ ਥਾਂ ਨਹੀਂ ਪਿਆ ਕਰਦਾ। ਜਿਸ ਤਰ੍ਹਾਂ ਦੇ ਨਾਲ ਬੱਚੇ ਪੜ੍ਹ ਰਹੇ ਨੇ, ਕਾਲਜ ਦੀਆਂ ਉੱਚੀਆਂ ਕਲਾਸਾਂ ਨੇ, ਵੈਸੇ ਤਾਂ ਪਹਿਲੀਆਂ ਜਮਾਤਾਂ ਤੋਂ ਹੀ ਸ਼ੁਰੂ ਹੋ ਜਾਂਦਾ ਹੈ, ਜੇ ਬੱਚੇ ਦੀ ਸੁਰਤ ਇਕਾਗਰ ਨਹੀਂ ਹੁੰਦੀ, ਮਨ ਇੱਧਰ ਉੱਧਰ ਘੁੰਮ ਰਿਹਾ ਹੈ, ਤਾਂ ਉਹ ਪੂਰੇ ਨੰਬਰ ਲੈ ਕੇ ਨਹੀਂ ਪਾਸ ਹੋਇਆ ਕਰਦਾ, ਨੰਬਰ ਕੱਟ ਜਾਂਦੇ ਨੇ। ਕਾਰਨ ਕੀ ਹੈ ਕਿ ਉਸਨੇ ਜੋ ਪੜ੍ਹਨ ਦਾ ਤਰੀਕਾ ਸੀ ਉਹ ਪੂਰੀ ਤਰ੍ਹਾਂ ਨਹੀਂ ਅਪਣਾਇਆ। ਅੱਜ ਕੱਲ੍ਹ ਇਹਨਾਂ ਗੱਲਾਂ ਨੂੰ ਸੈਂਟੀਫਿਕ ਢੰਗ ਦੇ ਨਾਲ ਐਕਸਪਲੇਨ ਕੀਤਾ ਜਾਂਦਾ। ਇੱਕ ਐਸੀ ਸਾਧਨਾ ਹੈ ਕਿ ਤੁਸੀਂ ਮੈਮਰੀ ਦੇ ਨਾਲ 200 ਸ਼ਬਦ ਸੁਣ ਲਿਆ, 200 ਅੱਖਰ ਸੁਣ ਲਿਆ, ਅਤੇ ਉਹ ਅੱਖਰ ਬੋਲਣ ਵਾਲਾ ਗਿਣਦਾ ਹੈ ਕਿ ਪਹਿਲਾਂ 1, 2, 4, 5, 10, 20, 50, 100 ਇਸ ਤਰ੍ਹਾਂ ਗਿਣ ਕੇ ਉਹਨੇ 200 ਅੱਖਰ ਗਿਣਤਾ। ਕੁਐਸਚਨ ਵਾਲੇ ਨੇ ਕਹਿਣਾ ਵੀ 178 ਨੰਬਰ ਦਾ ਕਿਹੜਾ ਸ਼ਬਦ ਸੀ। ਉਹ ਇੰਨੇ ਸਾਧਨ ਪਰਿਪੱਕ ਹੋ ਗਏ, ਇੰਨੇ ਤਰੀਕੇ ਆ ਗਏ ਕਿ ਉਹ ਸਟੂਡੈਂਟ ਨੇ ਇੱਕਦਮ ਦੱਸ ਦੇਣਾ ਬਈ 178 ਨੰਬਰ ਦੇ ਉੱਤੇ ਫਲਾਣਾ ਸ਼ਬਦ ਬੋਲਿਆ ਸੀ। ਪੰਜ 500 ਥਈ, 1000 ਸ਼ਬਦ ਥਈ ਪ੍ਰੈਕਟਿਸ ਕਰਕੇ ਸਮਝ ਵਿੱਚ ਆ ਜਾਂਦਾ ਹੈ। ਹੈਰਾਨ ਹੈ ਦੁਨੀਆ ਵੀ ਇਹ ਤਾਂ ਦਿਮਾਗ ਜਿਹੜਾ ਹੈ ਇਹਦੀ ਵਰਤੋਂ ਨਹੀਂ ਅਸੀਂ ਕਰੀ, ਇਹ ਤਾਂ ਬਹੁਤ ਸ਼ਕਤੀਸ਼ਾਲੀ ਹੈ। ਤੂੰ ਮਹਾਰਾਜ ਕਹਿੰਦੇ ਜੇ ਅਟੈਂਟਿਵਲੀ ਤੂੰ ਸੁਣੇਗਾ ਤਾਂ ਤੇਰੇ ਕੋਈ ਲੇਖੇ 'ਚ ਗੱਲ ਪਵੇਗੀ, ਜੇ ਧਿਆਨ ਨਹੀਂ ਦੇਵੇਂਗਾ ਤਾਂ ਉੱਪਰੋਂ ਉੱਪਰੋਂ ਗੱਲ ਹੋ ਜਾਏਗੀ। ਸਟੂਡੈਂਟਸ ਜਦੋਂ ਪ੍ਰੋਫੈਸਰ ਬੋਲਦਾ ਹੈ ਨੋਟਸ ਲਿਆ ਕਰਦੇ ਨੇ, ਦੋ ਕਿਸਮ ਦੇ ਸਟੂਡੈਂਟ ਹੈ, ਇੱਕ ਨੋਟਸ ਲੈ ਲਏ, ਇੱਕ ਉਹ ਨੇ ਜਿਹੜੇ ਉਹਨਾਂ ਨੋਟਸ ਨੂੰ ਜਾ ਕੇ ਪ੍ਰਾਈਵੇਟ ਫਿਰ ਮੁੜ ਕੇ ਉਹਦਾ ਲੈਕਚਰ ਬਣਾਉਂਦੇ ਨੇ, ਪੁਆਇੰਟ ਦਰਜ ਕਰ ਲਏ ਅਤੇ ਮੁੜ ਕੇ ਲੈਕਚਰ ਪੂਰੇ ਦਾ ਪੂਰਾ ਉਹਨਾਂ ਨੇ ਰੀਕਾਸਟ ਕਰਨਾ। ਉਹ ਵਿਦਿਆਰਥੀ ਉੱਚੇ ਨੇ ਜਿਹੜੇ ਇਸ ਤਰ੍ਹਾਂ ਦੇ ਨਾਲ ਅਭਿਆਸ ਕਰਦੇ ਨੇ। ਇਸੇ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਸਤਸੰਗ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਨੂੰ ਤਾਂ ਬਹਿਰੰਗ ਸਤਸੰਗ ਕਹਿੰਦੇ ਨੇ, ਆਪਾਂ ਸਾਰੇ ਹੀ ਕਰ ਰਹੇ ਹਾਂ ਬਹਿਰੰਗ, ਇੱਕ ਹੋਇਆ ਕਰਦਾ ਅੰਤਰੰਗ ਸਤਸੰਗ। ਮਿਸਾਲ ਇਹ ਦਿਆ ਕਰਦੇ ਹਾਂ ਕਿ ਜਿਵੇਂ ਪਸ਼ੂ ਗਊ ਹੈ ਘਾਹ ਖਾ ਲੈਂਦੀ ਹੈ, ਦਾਣਾ ਖਾ ਲੈਂਦੀ ਹੈ, ਇਹ ਪਹਿਲੀ ਸਟੇਜ ਹੈ ਉਹਦੀ ਖਾਣ ਦੀ, ਲੇਕਿਨ ਜਦੋਂ ਆਰਾਮ ਦੇ ਨਾਲ ਉਹ ਬਹਿੰਦੀ ਹੈ, ਚਿੱਤ ਉਹਦਾ ਇਕਾਗਰ ਹੁੰਦਾ, ਹੋਰ ਪਾਸੇ ਨੂੰ ਉਹਦਾ ਮਨ ਨਹੀਂ ਦੌੜਦਾ, ਉਸ ਵੇਲੇ ਜਿਹੜਾ ਖਾਧਾ ਹੋਇਆ ਹੈ ਉਹਨੂੰ ਵਾਪਸ ਲਿਆ ਕੇ ਮੂੰਹ ਦੇ ਵਿੱਚ ਜੁਗਾਲੀ ਕਰਕੇ ਹਜ਼ਮ ਕਰਦੀ ਹੈ ਅਤੇ ਦੁੱਧ ਵਾਲੀ ਚੀਜ਼ ਦੁੱਧ ਵੱਲ ਨੂੰ ਜਾਂਦੀ ਹੈ, ਬਾਕੀ ਜਿਹੜੇ ਐਲੀਮੈਂਟਸ ਨੇ ਉਹ ਆਪਣੇ ਆਪਣੇ ਥਾਵਾਂ 'ਤੇ ਨਿਊਟ੍ਰੈਂਟਸ ਪਹੁੰਚਦੇ ਨੇ। ਇਸੇ ਤਰ੍ਹਾਂ ਦੇ ਨਾਲ ਸਤਸੰਗ ਅਸੀਂ ਹੁਣ ਕਰ ਰਹੇ ਹਾਂ, ਜੇ ਤਾਂ ਇੱਥੇ ਹੀ ਬਸ ਕਰ ਦਿਉ ਠੀਕ ਹੈ, ਸੁਣ ਲਿਆ ਕੁਛ ਆਨੰਦ ਆਉਂਦਾ ਕੁਛ ਸਮਝ ਆਉਂਦਾ। ਇੱਕ ਅਸਲੀ ਉਹ ਹੋਇਆ ਕਰਦਾ ਹੈ ਜਿਹਨੂੰ ਅੰਤਰੰਗ ਕਹਿੰਦੇ ਨੇ, ਫੇਰ ਜਾ ਕੇ ਮੁੜ ਕੇ ਇਕਾਂਤ ਥਾਂ 'ਤੇ ਬੈਠਣਾ, ਮੁੜ ਕੇ ਸਾਰੀ ਵਿਚਾਰ ਕਰ। ਤੀਸਰਾ ਇਹਦਾ ਥੋੜ੍ਹਾ ਔਖਾ ਹੋਇਆ ਕਰਦਾ ਪਾਰਟ ਹੈ ਜਿਹੜਾ, ਉਹ ਇਹ ਹੋਇਆ ਕਰਦਾ ਉਹਦੇ ਵਿੱਚੋਂ ਸਿਲੈਕਸ਼ਨ ਹੋਇਆ ਕਰਦੀ ਹੈ ਅਤੇ ਨਾਲ ਦੀ ਨਾਲ ਐਗਜ਼ਾਮਿਨ ਕਰਦਾ ਆਦਮੀ ਆਪਣੇ ਆਪ ਨੂੰ ਕਿ ਮੈਂ ਇਸ ਦੇ ਮੁਤਾਬਕ ਹਾਂ ਕਿ ਨਹੀਂ ਹਾਂ। ਇਹਦੇ ਵਿੱਚੋਂ ਕਿਹੜਾ ਕਿਹੜਾ ਅੰਸਾ ਹੈ ਜਿਹੜਾ ਮੈਂ ਆਪਣੇ ਹਿਰਦੇ ਵਿੱਚ ਧਾਰਨ ਕਰਾਂ। ਆਹ ਸੁਖਾਲਾ ਜਿਹਾ ਤਰੀਕਾ ਹੈ ਸਤਸੰਗ ਕਰਨ ਦਾ। ਫਲ ਕਿੰਨਾ ਹੁੰਦਾ? ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਕਈ ਕਰੋੜ ਜਗਾਂ ਦਾ ਫਲ ਮਿਲਦਾ ਸੁਣਦੇ ਨੇ ਤੇ ਜੋ ਗਾਉਂਦੇ। ਵਿਚਾਰ ਹੈ ਕਿ ਜੋ ਵੀ ਸ੍ਰਿਸ਼ਟੀ ਦੇ ਵਿੱਚ ਜੀਵ ਧਾਰੀ ਹੈ ਇਹ ਕਿਉਂ ਸੁਖ ਮੰਗਦਾ? ਦੁੱਖ ਕਿਉਂ ਨਹੀਂ ਕੋਈ ਮੰਗਦਾ? ਕੋਈ ਦੁਨੀਆਂ 'ਚ ਹੋਇਆ ਐਸਾ ਜਿਹੜਾ ਦੁੱਖ ਮੰਗੇ? ਸ਼ਾਇਦ ਇਹ ਕੋਈ ਬੰਦਾ ਹੋਵੇ ਜਿਹੜਾ ਕਹਿੰਦਾ ਹੋਵੇ ਹੇ ਵਾਹਿਗੁਰੂ ਮੈਨੂੰ ਦੁੱਖ ਦੇ। ਇੱਕ ਮਿਸਾਲ ਆਉਂਦੀ ਹੈ ਸਾਰੇ ਇਤਿਹਾਸ ਦੇ ਅੰਦਰ। ਉਹ ਕੁੰਤੀ ਦੀ ਹੈ ਜਿਸ ਵਕਤ ਮਹਾਂਭਾਰਤ ਦਾ ਯੁੱਧ ਹੋ ਹਟਿਆ ਅਤੇ ਪਾਂਡਵਾਂ ਦੇ ਹਿੱਸੇ ਭਾਰਤ ਵਰਸ਼ ਦਾ ਰਾਜ ਆ ਗਿਆ। ਉਸ ਵੇਲੇ ਉਹ ਬੀਬੀ ਅੰਮ੍ਰਿਤ ਵੇਲੇ ਅਰਦਾਸ ਕਰਦੀ ਸੀ, ਹੇ ਪ੍ਰਭੂ ਤੈਂ ਸਾਡੇ 'ਤੇ ਬੜੀ ਕਿਰਪਾ ਕੀਤੀ, ਅਸੀਂ ਰਾਜ ਮੱਧ ਦੇ ਵਿੱਚ ਭੁੱਲੇ ਨਾ, ਜੰਗਲਾਂ ਵਿੱਚ ਠੋਕਰਾਂ ਖਾਂਦੇ ਫਿਰੇ। ਲੇਕਿਨ ਇੱਕ ਚੀਜ਼ ਸਾਨੂੰ ਬਹੁਤ ਵੱਡੀ ਪ੍ਰਾਪਤ ਹੋਈ ਕਿ ਅਸੀਂ ਤੇਰੇ ਪਿਆਰ ਵਿੱਚ ਰਹੇ, ਤੇਰੀ ਯਾਦ ਵਿੱਚ ਰਹੇ। ਜੇ ਅਸੀਂ ਸਖਾਲੇ ਹੁੰਦੇ ਤਾਂ ਤੇਰੀ ਯਾਦ ਨਹੀਂ ਸੀ ਸਾਡੇ ਹਿਰਦੇ 'ਚ ਬੈਸੀ। ਹੁਣ ਮੇਰੇ ਪੁੱਤਰ ਰਾਜਗੱਦੀ 'ਤੇ ਬੈਠ ਗਏ, ਦੇਖੀ ਹੇ ਪ੍ਰਭੂ ਕਿਤੇ ਇਹ ਰਾਜ ਮੱਧ ਵਿੱਚ ਮਸਤ ਹੋ ਕੇ ਨਸ਼ਾ ਨਾ ਚੜ੍ਹ ਜਾਏ ਇਹਨਾਂ ਨੂੰ ਅਤੇ ਤੈਨੂੰ ਭੁੱਲ ਜਾਣ ਅਤੇ ਕੁਰੀਤੀਆਂ ਕਰਨ ਲੱਗ ਜਾਣ, ਇਸ ਕਰਕੇ ਸਾਨੂੰ ਹਿੱਸੇ ਵਹਿੰਦਾ ਦੁੱਖ ਵੀ ਨਾਲ ਦੀ ਨਾਲੇ ਦੇ ਗਈ। ਬੜਾ ਅਜੀਬ ਇਤਿਹਾਸ ਹੈ, ਬੜੀ ਸਮਝਦਾਰ ਸੀ ਕਿਉਂਕਿ ਸੁੱਖਾਂ ਤੋਂ ਰੋਗ ਪੈਦਾ ਹੋਇਆ ਕਰਦਾ। ਖਸਮ ਬਸਾਰ ਕੀਏ ਰਸ ਭੋਗ, ਤਾਂ ਤਾਂ ਉੱਠ ਖਲੋਏ ਰੋਗ। ਸਰੀਰ ਰੋਗੀ ਹੋ ਜਾਂਦਾ, ਮਨ ਰੋਗੀ ਹੋ ਜਾਂਦਾ, ਕਿਉਂ? ਪਰਮੇਸ਼ਰ ਭੁੱਲ ਗਿਆ। ਪਰ ਆਮ ਸੰਸਾਰ ਜਿੰਨਾ ਵੀ ਹੈ ਸਾਧ ਜੀ, ਮਹਾਰਾਜ ਕਹਿੰਦੇ ਦੁੱਖ ਨੂੰ ਤਾਂ ਕੋਈ ਮੰਗਦਾ ਹੀ ਨਹੀਂ ਹੈ। ਭਾਵੇਂ ਦੁੱਖ ਜਿਹੜਾ ਹੈ ਦਾਰੂ ਹੋਇਆ ਕਰਦੀ, ਅਪਲਿਫਟ ਹੁੰਦਾ ਬੰਦਾ ਇਹਦੇ ਨਾਲ। ਬੜੀਆਂ ਮਿਸਾਲਾਂ ਨੇ, ਜੇ ਕਿਸਾਨ ਰਾਤਾਂ ਨੂੰ ਪਾਣੀ ਨਾ ਦੇਵੇ, ਬਿਜਲੀਆਂ ਨੂੰ ਕੱਟ ਲੱਗਦੀ ਹੈ, ਰਾਤਾਂ ਨੂੰ ਬਿਜਲੀ ਆਉਂਦੀ ਹੈ, ਸੱਪ ਫਿਰਦੇ ਨੇ, ਸੱਪਾਂ ਦੀਆਂ ਸਿਰੀਆਂ ਦੈੜਦਾ ਹੋਇਆ ਪਾਣੀ ਲਾ ਰਿਹਾ ਆਪਣੇ ਖੇਤ ਨੂੰ, ਦੇਖਣ ਵਾਲਾ ਇਹ ਕਹਿੰਦਾ ਕਿ ਦੇਖੋ ਸਾਰੀ ਸ੍ਰਿਸ਼ਟੀ ਆਰਾਮ ਨਾਲ ਪਈ ਆ, ਕਿੰਨਾ ਦੁਖੀ ਹੈ। ਪਰ ਉਹਨੂੰ ਦੁੱਖ ਦੇ ਵਿੱਚ ਦੁੱਖ ਮਹਿਸੂਸ ਨਹੀਂ ਹੋ ਰਿਹਾ, ਉਹਦੇ ਸਾਹਮਣੇ ਆਪਣੀ ਫਸਲ ਹੈ, ਉਹਦਾ ਉਭਾਰ ਹੈ, ਜੋਵਨ ਹੈ ਆਪਣੀ ਫਸਲ ਦਾ, ਉਹਦੇ ਵਿੱਚ ਖੁਸ਼ ਹੈ। ਅੰਮ੍ਰਿਤ ਵੇਲੇ ਉੱਠ ਕੇ ਕਿਸਾਨ 2 ਵਜੇ ਹਲ ਲੈ ਕੇ ਜਾਂਦਾ, ਅੱਜ ਕੱਲ੍ਹ ਤਾਂ ਹਲ ਹੈ ਨਹੀਂ, ਲੋਕ ਸੁੱਤੇ ਪਏ ਨੇ, ਲੇਕਿਨ ਉਹਦੇ ਮਨ ਵਿੱਚ ਚਾਅ ਹੈ ਕਿ ਮੈਂ ਦਿਨ ਚੜ੍ਹਦੇ ਨੂੰ ਇੰਨਾ ਵਾਹ ਲੈਣਾ, ਧੁੱਪ ਤੋਂ ਬਚ ਜਾਵਾਂਗਾ, ਗਿੱਲ ਮੇਰੀ ਬਚ ਜਾਏਗੀ ਅਤੇ ਮੈਂ ਸੁਆਗਾ ਦੇ ਦਾਂਗਾ। ਉਹ ਦੁੱਖ ਦੇ ਵਿੱਚੋਂ ਸੁੱਖ ਭਾਲ ਰਿਹਾ, ਸਾਧੂ ਆਏ ਅਭਿਆਸ ਕਰ ਰਿਹਾ। ਪ੍ਰਸ਼ਾਦਾ ਕਦੇ ਮਿਲਦਾ ਕਦੇ ਨਹੀਂ ਮਿਲਦਾ, ਦੂਰ ਦਰਾਜ ਬੈਠਾ ਹੈ, ਲੇਕਿਨ ਉਹਦਾ ਜਿਹੜੀ ਆਸ ਹੈ ਬਹੁਤ ਵੱਡੇ ਸੁੱਖ ਦੇ ਉੱਤੇ ਲੱਗੀ ਹੋਈ ਹੈ ਕਿ ਇਹ ਜਿਹੜੇ ਦੁੱਖ ਅਤੇ ਭੁੱਖ ਮੈਂ ਹੁਣ ਕੱਟ ਰਿਹਾ, ਇਹਦਾ ਜਿਹੜਾ ਬਦਲਾ ਮੈਨੂੰ ਮਿਲਣਾ ਉਹ ਬਹੁਤ ਮਹਾਨ ਸੁੱਖ ਮਿਲਣਾ। ਸੋ ਇਸ ਕਰਕੇ ਗੁਰੂ ਸਾਹਿਬ ਨੇ ਇਹਨਾਂ ਦੀ ਤੁਲਨਾ ਕੀਤੀ ਹੈ ਦੁੱਖਾਂ ਅਤੇ ਸੁੱਖਾਂ ਦੀ, ਅਤੇ ਆਪਨੇ ਦੁੱਖਾਂ ਨੂੰ ਬੁਰਾ ਨਹੀਂ ਕਿਹਾ। ਇੱਥੇ ਤੱਕ ਫਰਮਾਨ ਕਰ ਦਿੱਤਾ ਕਿ ਵਾਹਿਗੁਰੂ ਦਾ ਜਿਹੜਾ ਦਰਵਾਜ਼ਾ ਹੈ ਉਹ ਪਿਆਰਿਓ ਸੁੱਖ ਦਾ ਨਹੀਂ ਹੈ, ਦੁੱਖ ਦਾ ਹੈ। ਜਦ ਤੱਕ ਦੁੱਖ ਦੇ ਨਾਲ ਸਮਝੌਤਾ ਨਹੀਂ ਹੁੰਦਾ ਉਹ ਦਰਵਾਜ਼ਾ ਨਹੀਂ ਖੁੱਲ੍ਹਦਾ ਕਦੇ। ਦੁੱਖ ਦਰਵਾਜ਼ਾ ਰੋਹ ਰਖਵਾਲਾ ਆਸ ਅੰਦੇਸ਼ਾ ਪੱਟ ਗਏ। ਜਦੋਂ ਸੁੱਖ ਦੁੱਖ ਦੇ ਨਾਲ ਸਮਝੌਤਾ ਹੋ ਗਿਆ ਫਿਰ ਦੁੱਖ ਦੁੱਖ ਨਹੀਂ ਲੱਗਦਾ, ਉਹਦਾ ਵੀ ਆਦਰ ਕਰਦਾ, ਉਹਨੂੰ ਬੁਰਾ ਨਹੀਂ ਸਮਝਦਾ, ਕਿਉਂਕਿ ਉਹਨੂੰ ਪਤਾ ਹੈ ਕਿ ਇਸ ਦੁੱਖ ਨੇ ਮੇਰੇ ਵਾਸਤੇ ਪਰਮੇਸ਼ੁਰ ਦਾ ਰਾਹ ਖੋਲਣਾ। ਮਾਤਾ ਬੱਚੇ ਨੂੰ ਜਨਮ ਦੇ ਰਹੀ ਹੈ, ਦੁੱਖ ਦੀਆਂ ਪੀੜਾਂ ਉੱਠ ਰਹੀਆਂ, ਲੇਕਿਨ ਮਨ ਚ ਆਸ ਹੈ ਕਿ ਮੈਂ ਆਪਣੇ ਲਾਲ ਦੇ ਦਰਸ਼ਨ ਕਰਾਂਗੀ। ਸੋ ਜੋ ਦੁੱਖ ਹੈ ਇਹ ਸੁੱਖਾਂ ਨੂੰ ਪੈਦਾ ਕਰਨ ਦਾ ਇੱਕ ਸਾਧਨ ਹੈ। ਬੱਚਾ ਪੜ੍ਹ ਰਿਹਾ, PhD ਕਰ ਰਿਹਾ, DLIT ਕਰ ਰਿਹਾ, ਦਿਨ ਰਾਤ ਲੱਗਿਆ ਰਹਿੰਦਾ, ਪਰ ਉਹ ਦੁੱਖ ਜਿਹੜਾ ਸੁੱਖ ਨੂੰ ਜਨਮ ਦੇ ਰਿਹਾ। ਇਸ ਕਰਕੇ ਗੁਰੂ ਮਹਾਰਾਜ ਜੀ ਨੇ ਐਸਾ ਫਰਮਾਨ ਕਰਕੇ ਸਾਨੂੰ ਸਮਝਾਇਆ, ਪੜੋ ਪਿਆਰ ਨਾਲ। ਤੇਰੇ ਦੁੱਖਾਂ ਦੀ ਬਣੇਗੀ ਬਈ ਦਾਰੂ, ਸੁੱਖ ਤੇਰੇ ਰੋਗ ਹੋਣਗੇ। ਦੁੱਖਾਂ ਦੀ ਬਣੇਗੀ ਦਾਰੂ, ਸੁੱਖ ਤੇਰੇ ਰੋਗ ਹੋਣਗੇ। ਇਸ ਤਰ੍ਹਾਂ ਨਾਲ ਮਹਾਰਾਜ ਜੀ ਨੇ ਦੁੱਖਾਂ ਨੂੰ ਫਿਟਕਾਰਿਆ ਨਹੀਂ ਹੈ, ਬੁਰਾ ਨਹੀਂ ਕਿਹਾ, ਅਪਣਾਇਆ ਹੈ, ਕਿਉਂਕਿ ਇਹ ਦਾਰੂ ਹੈ। ਲੇਕਿਨ ਬਾਵਜੂਦ ਇਸ ਦੇ ਦੁਨੀਆਂ ਦੇ ਅੰਦਰ ਕੋਈ ਵੀ ਦੁੱਖ ਦੀ ਮੰਗ ਨਹੀਂ ਕਰਦਾ। ਸਾਰੀ ਸ੍ਰਿਸ਼ਟੀ ਕੀ ਜੋ ਵੀ ਜੀਵਧਾਰੀ ਹੈ ਸੰਸਾਰ ਦੇ ਅੰਦਰ, ਚਾਹੇ ਉਹ ਨਿੱਕੇ ਤੇ ਨਿੱਕਾ ਮੱਛਰ ਹੈ, ਮੱਛਰ ਤੋਂ ਵੀ ਛੋਟਾ ਪੁਣਾਣਾ ਹੈ, ਉਹ ਹਰੇਕ ਸੁੱਖ ਦੇ ਵਿੱਚ ਖੁਸ਼ ਹੁੰਦਾ, ਦੁੱਖ ਨੂੰ ਕੋਈ ਨਹੀਂ ਚਾਹੁੰਦਾ। ਮਹਾਰਾਜ ਕਹਿੰਦੇ ਸਾਰਾ ਹੀ ਸੰਸਾਰ ਮੰਗਦਿਆ ਸੁੱਖ, ਮਨੁੱਖ ਕਹਿੰਦਾ ਹੈ ਕਿ ਹੇ ਪ੍ਰਭੂ ਮੇਰਾ ਜੀਵਨ ਜਿਹੜਾ ਸੁੱਖ ਨਾਲ ਲੰਘ ਜਾਵੇ, ਤੇ ਦੁੱਖ ਜਿਹੜਾ ਹੈ ਇਹਦੀ ਮੰਗ ਨਹੀਂ ਹੋਇਆ ਕਰਦੀ, ਸੁੱਖ ਦੀ ਮੰਗ ਹੈ। ਬਾਵਜੂਦ ਇਸ ਦੇ ਫੇਰ ਦੁੱਖ ਕਿਉਂ ਆ ਜਾਂਦੇ ਨੇ? ਅਸੀਂ ਤਾਂ ਮੰਗਦੇ ਹੀ ਨਹੀਂ ਹਾਂ, ਜਿਹੜੀ ਚੀਜ਼ ਮੰਗਦੇ ਹਾਂ ਉਹ ਤਰਲੇ ਮਾਰਦੇ ਹਾਂ ਫਿਰ ਮਸਾਂ ਮਿਲਦੀ ਹੈ, ਜਿਹੜੀ ਚੀਜ਼ ਅਸੀਂ ਮੰਗਦੇ ਨਹੀਂ ਹਾਂ ਮੱਲੋ ਮੱਲੀ ਗੱਲ ਪੈ ਜਾਂਦੀ ਹੈ। ਇਸ ਤਰ੍ਹਾਂ ਦੇ ਨਾਲ ਪੜ ਲਓ, ਸਾਰੀ ਦੁਨੀਆ ਸੁੱਖਾਂ ਦਾ ਜੀਵਨ ਮੰਗਦੀ, ਦੁੱਖਾਂ ਵਾਲਾ ਮੰਗੇ ਕੋਈ ਨਾ। ਦੁਨੀਆ ਸੁੱਖਾਂ ਦਾ ਜੀਵਨ ਮੰਗਦੀ, ਦੁੱਖਾਂ ਵਾਲਾ ਮੰਗੇ ਕੋਈ ਨਾ। ਇੱਥੋਂ ਤੱਕ ਕਿ ਜਿਹੜੇ ਆ ਦਰਖਤ ਨੇ, ਬੂਟੇ ਨੇ, ਫਸਲਾਂ ਨੇ, ਇਹ ਵੀ ਦੁੱਖ ਨਹੀਂ ਚਾਹੁੰਦੀਆਂ, ਇਹ ਵੀ ਸੁਭਾਵਿਕ ਤੌਰ 'ਤੇ ਸੁੱਖ ਦੇ ਵਿੱਚ ਹੀ ਫਲਦੀਆਂ ਫੁਲਦੀਆਂ, ਦੁੱਖ ਦੇ ਵਿੱਚ ਨਹੀਂ ਫਲਿਆ ਕਰਦੀਆਂ। ਅਮੈਰੀਕਾ ਦੇ ਵਿੱਚ ਮੈਂ ਸੀ, ਉੱਥੇ ਇੱਕ ਤਜਰਬਾ ਕਰ ਰਹੇ ਸੀ ਵੀ ਦਰਖਤ ਦੀ ਜਿਹੜੀ ਫੀਲਿੰਗ ਹੈ ਇਹ ਮਨੁੱਖ ਦੀ ਫੀਲਿੰਗ ਦੇ ਨਾਲ ਮਿਲਦੀ ਹੈ ਕਿ ਇਹਦੇ ਵਿਪਰੀਤ ਰਹਿੰਦੀ ਹੈ। ਪਹਿਲਾ ਤਜਰਬਾ ਉਹਨਾਂ ਨੇ ਕਰਿਆ ਕਿ ਕੁਝ ਬੂਟੇ ਨੇ ਉਹਨਾਂ ਨੂੰ ਪਾਣੀ ਦੇਣ ਵਾਸਤੇ, ਖਾਦ ਪਾਉਣ ਵਾਸਤੇ, ਗੁਡਾਈਆਂ ਕਰਨ ਵਾਸਤੇ ਗਰੁੱਪ ਭੇਜਦੇ ਨੇ। ਉਹਦੇ ਬਾਅਦ ਵੇਵਸ ਨਾਪਦੇ ਨੇ, ਉਹਨਾਂ ਦੀਆਂ ਲਹਿਰਾਂ ਨਾਪਦੇ ਨੇ। ਉਹਦੇ 'ਚ ਕੀ ਨਿਕਲਿਆ ਕਿ ਉਹ ਬੂਟੇ ਜਿਹੜੇ ਨੇ ਲਹਿ ਲਹਾਉਂਦੇ ਨੇ, ਖਿੜ ਜਾਂਦੇ ਨੇ, ਪੱਤਿਆਂ ਦੇ ਵਿੱਚ ਖੇੜਾ ਆ ਜਾਂਦਾ, ਸੁੰਗੜ ਸੁੰਗੜਨਾ ਨਹੀਂ ਹੁੰਦਾ, ਖਿੜਦੇ ਨੇ।